ਤੇ ਫਿਰ ਹਿਰਦੇ ਨੂੰ ਸ਼ਾਂਤ ਕਰਨ ਵਾਲਾ ਮਹਾਂਪੁਰਸ਼ ਮਿਲਦਾ, ਜਿਸ ਮਹਾਂਪੁਰਸ਼ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਘਰ ਦਾ ਹਾਲ ਵਾਹਿਆ। ਆਪਣੀ ਜ਼ਮੀਨ ਗੁਰੂ ਸਾਹਿਬ ਦੇ ਨਾਲ ਵਾ ਦਿੱਤੀ, ਕੁਝ ਹਿੱਸਾ ਪਰਿਵਾਰ ਨੂੰ ਵੀ ਦੇ ਦਿੱਤਾ। ਰੇਰੂ ਸਾਹਿਬ ਵਾਲੇ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ, ਪੈਨਸ਼ਨ ਸੀ ਕਿਉਂਕਿ ਪਹਿਲਾਂ ਫੌਜ ਵਿਚ ਰਹੇ ਸਨ। ਭਾਈ ਉਸ ਮਹਾਂਪੁਰਸ਼ਾਂ ਵਰਗਾ ਦਿਸਦਾ ਨਹੀਂ ਕੋਈ ਅੱਜ ਦੇ ਯੁੱਗ ਦੇ ਅੰਦਰ, ਦੀਵਾ ਲੈ ਕੇ ਢੂੰਡਿਆ ਮਿਲਦਾ ਨਹੀਂ। ਕਿ ਰਹਿਣਾ ਗੁਰੂ ਘਰ, ਸੇਵਾ ਉਥੇ ਕਰਨੀ, ਤੇ ਗੁਰੂ ਘਰ ਦਾ ਪਦਾਰਥ ਜਿਹੜਾ ਉਹ ਨਹੀਂ ਛਕਣਾ, ਪੈਨਸ਼ਨ ਚ ਗੁਜ਼ਾਰਾ ਕਰਨਾ, ਜਿਹੜੀ ਫੌਜ ਚੋਂ ਪੈਨਸ਼ਨ ਮਿਲਦੀ ਸੀ ਉਹਦੇ ਵਿਚੋਂ ਬਲਕੇ ਦਾਨ ਕਰਨਾ। ਫਿਰ ਲੰਗਰ ਨੂੰ ਇਤਨਾ ਸਵੱਛ ਰੱਖਿਆ, ਅੱਜ ਦੁਨੀਆਂ ਅਗਰਾਹੀਆਂ ਕਰਦੀ ਫਿਰਦੀ ਹੈ, ਅਗਰਾਹੀਆਂ ਕਰਕੇ ਲੰਗਰ ਚਲਾਉਂਦੇ, ਲੰਗਰ ਲੋਕਾਂ ਦਾ ਚੱਲਦਾ ਤੇ ਵਡਿਆਈ ਆਪਣੀ ਹੋ ਰਹੀ ਹੈ ਵੀ ਸੰਤਾਂ ਦਾ ਲੰਗਰ ਚੱਲਦਾ। ਮਹਾਂਪੁਰਸ਼ ਨੇ ਲੰਗਰ ਚਲਾਇਆ, ਅਗਰਾਹੀ ਨਹੀਂ ਕੀਤੀ, ਲੋਕਾਂ ਦੇ ਪੈਸਿਆਂ ਦੇ ਨਾਲ ਨਹੀਂ ਚਲਾਇਆ, ਖੇਤੀ ਕੀਤੀ। ਖੇਤੀ ਦੇ ਵਿੱਚੋਂ, ਧਰਮ ਕਿਰਤ ਵਿੱਚੋਂ ਅਨਾਜ ਪੈਦਾ ਕਰਕੇ ਉਹਦਾ ਲੰਗਰ ਚਲਾਉਂਦੇ ਸਨ। ਉਹਨਾਂ ਸਮਿਆਂ ਦੇ ਵਿੱਚ ਕੁਤਰੇ ਵਾਲੀਆਂ ਮਸ਼ੀਨਾਂ, ਪੱਠੇ ਕੱਟਣ ਵਾਲੀਆਂ ਨਹੀਂ ਸਨ ਬਣੀਆਂ, ਉਹ ਦੂਏ ਹੁੰਦੇ ਸੀ, ਉਹਨਾਂ ਨੂੰ ਦਾਤ ਕਹਿੰਦੇ ਹੁੰਦੇ ਸੀ, ਦਾਤੀ ਛੋਟੀ ਹੁੰਦੀ ਹੈ, ਦਾਤ ਕਹਿੰਦੇ ਸੀ ਉਹਨਾਂ ਨੂੰ। ਐ ਹੱਥ ਚ ਲੈ ਕੇ ਚਰੀ ਟਾਂਡੇ ਉਹ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਘੱਟ ਹੁੰਦੇ ਹੁੰਦੇ ਸੀ, ਮਹਾਂਪੁਰਸ਼ ਨੇ ਹੱਥੀਂ ਕੀਤੇ। ਮਹਾਰਾਜਾ ਭੁਪਿੰਦਰ ਸਿੰਘ ਆਇਆ ਕਣਸੋ ਸੁਣ ਕੇ ਦੀਦਾਰ ਕਰਨ ਵਾਸਤੇ। ਸੰਤ ਉਸ ਵੇਲੇ ਕੁਤਰਾ ਕਰ ਰਹੇ ਸੀ ਪੱਠਿਆਂ ਦਾ, ਆ ਕੇ ਕਹਿਣ ਲੱਗੇ ਬਾਬਾ। ਕਹਿੰਦੇ ਹਾਂ ਭਾਈ। ਸੰਤਾਂ ਨੇ ਤਾਂ ਦੇਖ ਲਿਆ ਵੀ ਰਾਜਾ ਹੈ। ਕਹਿੰਦੇ ਹਾਂ ਭਾਈ। ਕਹਿੰਦੇ ਮੈਂ ਸੰਤਾਂ ਦੇ ਦਰਸ਼ਨ ਕਰਨੇ। ਕਹਿੰਦੇ ਬੜੇ ਸੰਤਾਂ ਦੇ ਦਰਸ਼ਨ ਕਰਨੇ ਆ ਕਿ ਛੋਟੇ ਮੋਟਿਆਂ ਦੇ ਕਰਨੇ ਆ? ਕਹਿੰਦੇ ਨਹੀਂ ਜੀ, ਵੱਡਿਆਂ ਦੇ ਕਰਨੇ ਆ। ਕਹਿੰਦੇ ਪਿਆ ਉਹ ਸਾਹਮਣੇ ਗੁਰਦੁਆਰੇ ਚੱਲਿਆ ਜਾ, ਬੜਾ ਸੰਤ ਉੱਥੇ ਬੈਠਾ। ਉਹਦੇ ਸਮਝ ਨਹੀਂ ਆਈ, ਮਹਾਰਾਜ ਨੇ, ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕੀਤਾ। ਕਹਿੰਦੇ ਬੜਾ ਸੰਤ ਉਹ ਬੈਠਾ ਉੱਥੇ। ਕਹਿੰਦੇ ਉੱਥੇ ਚਲਿਆ ਜਾ। ਉਹ ਉੱਥੇ ਜਾ ਕੇ ਦੇਖੀ ਗਿਆ ਤੇ ਮਹਾਂਪੁਰਸ਼ ਪੰਛਨਾ ਨਾ ਕਰਿਆ, ਰਹਿ ਰਾਸਤਾ ਟਾਈਮ ਸੀ ਆ ਗਏ। ਰਾਜਨੀਤਿਕ ਲੋਕਾਂ ਕੋਲ ਬਾਹਲਾ ਟਾਈਮ ਨਹੀਂ ਹੁੰਦਾ, ਇਹ ਤਾਂ ਬਹੁਤ ਛੇਤੀ ਮੁੜਨਾ ਚਾਹੁੰਦੇ ਹੁੰਦੇ ਵੀ ਜਾਣ ਸਾਰ ਬਖਸ਼ਿਸ਼ ਕਰਾ ਕੇ ਜਦੇ ਮੁੜ ਜਾਈਏ। ਪੁੱਛਦਾ ਰਾਜਾ ਇੱਕ ਸੇਵਾਦਾਰ ਨੂੰ, ਕਹਿੰਦੇ ਵੀ ਸੰਤ? ਕਹਿੰਦੇ ਮਹਾਰਾਜ ਸੰਤ ਤਾਂ ਉਹ ਸੀ ਜਿੱਥੇ ਤੁਸੀਂ, ਜਿਨ੍ਹਾਂ ਨੂੰ ਪੁੱਛਿਆ ਸੀ ਉਹੀ ਸੀ ਸੰਤ। ਮਹਾਰਾਜਾ ਇੰਨਾ ਪ੍ਰਭਾਵਿਤ ਹੋਇਆ ਕਿ ਗੁਰੂ ਨਾਨਕ ਦਾ ਸੰਤ ਇੰਨਾ ਸਾਦਾ ਕਿ ਮੇਰੀਆਂ ਅੱਖਾਂ ਇਹ ਪਹਿਚਾਣ ਨਹੀਂ ਪਾ ਸਕੀਆਂ ਕਿ ਇਹ ਸੰਤ ਹੈ। ਸੰਸਾਰ ਨੂੰ ਦਿਖਾਵਾ ਚਾਹੀਦਾ, ਜਿਹੜਾ ਦੇਖਣ ਨੂੰ ਸੰਤ ਨਾ ਲੱਗੇ ਸੰਸਾਰ ਉਹਨੂੰ ਸੰਤ ਨਹੀਂ ਮੰਨਦਾ। ਦੇਖਣ ਨੂੰ ਸੰਤ ਲੱਗਣਾ ਚਾਹੀਦਾ, ਹੋਵੇ ਭਾਵੇਂ ਨਾ, ਅੱਜ ਇੱਥੇ ਖੜੀ ਆ। ਦੇਖਣ ਨੂੰ ਲੱਗੇ ਰੋਪੜ ਦੇ ਨਾਰਿਆਂ ਦੀ ਤਰ੍ਹਾਂ ਢੁੱਠ ਵੱਡੀ ਚਾਹੀਦੀ ਹੈ, ਚਾਹੇ ਗੇੜਾ ਇੱਕ ਬਣਾ ਲਿਆਵੇ ਹਲਦਾ ਜਾ ਕੇ, ਪੰਜਾਲੀ ਚੱਕੇ ਨਾ ਚੱਕੇ, ਪਰਮਾਰਥ ਦੀ ਗੱਲ ਹੋਵੇ ਨਾ ਹੋਵੇ, ਵੱਡੀ ਢੁੱਠ ਵਾਲੇ ਸੰਤ ਚਾਹੀਦੇ ਆ। ਮਹਾਂਪੁਰਸ਼ਾਂ ਦੇ ਪ੍ਰਭਾਵ ਤੋਂ ਫਿਰ ਸੰਤ ਬਾਬਾ ਕਿਸ਼ਨ ਸਿੰਘ ਜੀ ਨੂੰ ਪਹਿਲਾਂ ਮਿਲ ਗਏ ਉਹ ਮਹਾਂਪੁਰਸ਼। ਇਹਨਾਂ ਦਾ ਮਿਲਾਪ ਹੋਇਆ। ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਕਿਹਾ, ਵੀਰ ਜੀ, ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ, ਤੁਸੀਂ ਮੇਰੇ ਨਾਲ ਚੱਲੋ। ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਇਹ ਜਿਨ੍ਹਾਂ ਨੂੰ ਛੋਟੇ ਸੰਤ ਕਹਿੰਦੇ ਆ, ਇਹ ਵੱਡਿਆਂ ਨੂੰ ਉਹਨਾਂ ਦੀ ਸੰਗਤ ਵਿੱਚ ਲੈ ਕੇ ਗਏ ਸੀ, ਉਹ ਪਹਿਲਾਂ ਸੇਵਕ ਸੀ ਇਹਨਾਂ ਦੇ, ਉੱਥੇ ਫਿਰ ਸੇਵਾ ਕੀਤੀ। ਮਹਾਂਪੁਰਸ਼ਾਂ ਨੇ, ਮਹਾਂਪੁਰਖਾਂ ਦੀ ਜਿਹੜੀ ਕਾਲਣਾ ਹੈ, ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ, ਨਰਮ ਸਰੀਰ ਸੀ, ਸੋਹਲ ਸਰੀਰ ਸੀ, ਜੇ ਕਿਤੇ ਕੋਈ ਮੁੱਠੀ ਚਾਪੀ ਕਰਦਾ ਸੀ ਉਹ ਬੜਾ ਹੈਰਾਨ ਹੁੰਦਾ ਸੀ, ਇੰਨਾ ਜਿਵੇਂ ਰੂਹ ਹੱਥ ਚ ਆਉਂਦੀ, ਇਸ ਤਰ੍ਹਾਂ ਦਾ ਸਰੀਰ ਸੀ ਸੰਤ ਮਰਦ ਦਾ, ਨਰਮ ਸਰੀਰ ਸੀ। ਮਹਾਂਪੁਰਸ਼ਾਂ ਨੂੰ ਲੱਕੜਾਂ ਢੁਆਉਣੀਆਂ, ਖੇਤੀ ਦਾ ਕੰਮ ਕਰਨਾ, ਬਾਬਾ ਭਗਵਾਨ ਸਿੰਘ ਤਾਂ ਤਕੜੇ ਸੀ, ਖੇਤੀ ਨੂੰ ਵੀ ਤਕੜੇ ਨਿਕਲੇ, ਬਾਬਾ ਕਿਸ਼ਨ ਸਿੰਘ ਜੀ ਕਰੜੇ ਸਰੀਰ ਦੇ ਸੀ, ਤੇ ਇਹਨਾਂ ਨੂੰ ਜਦੋਂ ਐਸਾ ਕਰੜਾ ਕਾਰੀਆ ਕਰਾ ਰਹੇ ਸੀ, ਕਿਸੇ ਨੇ ਕਿਹਾ ਜੀ ਇਹ ਮੈਂ ਕਰ ਦਿੰਦਾ, ਕਹਿੰਦੇ ਨਹੀਂ ਇਹਦੇ ਕੋਲੋਂ ਹੀ ਕਰਾਉਣਾ, ਤੇ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਘਾਲਣਾ ਘਾਲਦਿਆਂ ਤੇ ਕਮਾਈ ਦੀ ਲਗਨ, ਨਾਮ ਸਿਮਰਨ ਅਭਿਆਸ ਦੀਆਂ ਜੁਗਤਾਂ ਕਰਨੀ ਵਾਲਾ ਜੀਵਨ, ਉਥੋਂ ਇਹ ਦ੍ਰਿੜ ਸੰਕਲਪ ਹੋ ਗਿਆ ਕਿ ਮੰਗ ਕੇ ਰੋਟੀਆਂ ਨਹੀਂ ਸੰਤ ਨੂੰ ਖਾਣੀਆਂ ਚਾਹੀਦੀਆਂ, ਗੁਰੂ ਨਾਨਕ ਦੇ ਘਰ ਦਾ ਜਿਹੜਾ ਸੰਤ ਹੈ ਘਾਲ ਖਾਏ। ਉਹ ਫਿਰ ਮਹਾਂਪੁਰਸ਼ਾਂ ਨੇ ਅੱਗੇ ਚੱਲ ਕੇ ਰਾੜਾ ਸਾਹਿਬ ਨਿਭਾ ਦਿੱਤੀ, ਅੱਜ ਤੱਕ ਕੋਈ ਠੂਠਾ ਫੜ ਕੇ ਉੱਥੇ ਮੰਗਦਾ ਨਹੀਂ ਲੱਭੂਗਾ, ਇਸ ਡੇਰੇ ਦਾ ਵਿਹੰਗਮ ਡਾਲੀ ਬੰਦ ਹੈ, ਨਹੀਂ ਕਰਨੀ ਗੁਰਾਈ। ਇਹ ਮਹਾਂਪੁਰਸ਼ਾਂ ਦੀ ਪਾਬੰਦੀ। ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੇ ਬੜੀ ਕਰੜੀ ਇਹ ਰੱਖੀ। ਮਹਾਂਪੁਰਸ਼ ਤਾਂ ਦਿੱਤਾ ਪਦਾਰਥ ਨਹੀਂ ਸੀ ਲੈਂਦੇ, ਕਾਰ ਦੇਣ ਆਇਆ ਸੀ ਕਲਕੱਤੇ ਤੋਂ ਸਰਦਾਰੀ, ਉਹ ਵੀ ਨਹੀਂ ਸੀ ਲਈ। ਉਹਨਾਂ ਦਾ ਉਦੋਂ ਵੀ ਕਰੜਾ ਸੀ ਕੰਮ, ਦੋਨਾਂ ਦਾ ਮੇਲ ਸੀ ਆਪਸ ਵਿੱਚ। ਸੋ ਇਹਨਾਂ ਮਹਾਂਪੁਰਸ਼ਾਂ ਨੇ ਭਾਈ ਜਿਸ ਵੇਲੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਸਕਾਲਣਾ ਘਾਲੀ, 2 ਵਜੇ ਉੱਠਣਾ, ਜਿਵੇਂ ਸੇਵਾ ਕਰਾਉਣੀ, ਮਹਾਂਪੁਰਸ਼ਾਂ ਦਾ ਇਸ਼ਨਾਨ ਕਰਾਉਣਾ, 101 ਡੋਲ ਨਾਲ ਇਸ਼ਨਾਨ ਕਰਿਆ ਕਰਦੇ ਸੀ। ਐਸਾ ਸੁਭਾਅ ਸੀ ਉਹਨਾਂ ਦਾ। ਗੋਖੇ ਦੀ ਛਪੜੀ ਅੱਜ ਵੀ ਗਵਾਹੀਆਂ ਦਿੰਦੀ ਹੈ, ਜਿੱਥੇ ਬਹਿ ਕੇ ਉਹ ਤਪ ਕਰਦੇ ਸਨ, ਉਸ ਅਸਥਾਨ ਤੇ ਮਹਾਂਪੁਰਸ਼ ਸੇਵਾ ਕਰਦੇ ਕਰਦੇ ਜਦੋਂ ਵੱਡੇ ਮਹਾਂਪੁਰਸ਼ ਸੰਸਾਰ ਤੋਂ ਸਰੀਰ ਕਰਕੇ ਵਿਛੋੜਾ ਦੇਣ ਦਾ ਸਮਾਂ ਆ ਗਿਆ ਨੇੜੇ, ਸਿੱਖ ਕੌਮ ਦੀ ਮਹਾਨ ਹਸਤੀ ਸੰਤ ਬਾਬਾ ਅਤਰ ਸਿੰਘ ਜੀ ਤੇ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਤੇ ਮਸਤੂਆਣੇ ਵਾਲੇ ਦੋਨਾਂ ਦਾ ਮਿਲਾਪ ਉਹਨਾਂ ਦਿਨਾਂ ਚ ਜ਼ਿੰਦਗੀ ਦੇ ਆਖਰੀ ਪੜਾਅ ਤੇ ਜਾ ਕੇ ਹੋ ਗਿਆ। ਪਹਿਲਾਂ ਵੀ ਸੀ ਮੇਲ। ਮਹਾਂਪੁਰਸ਼ਾਂ ਨੇ ਸੁਨੇਹਾ ਦਿੱਤਾ ਕਿ ਮਹਾਂਪੁਰਸ਼ੋ ਮੇਰਾ ਸਮਾਂ ਥੋੜਾ ਰਹਿੰਦਾ, ਮੈਨੂੰ ਦਰਸ਼ਨ ਦੇ ਦਿਓ। ਬਾਬਾ ਅਤਰ ਸਿੰਘ ਜੀ ਆ ਗਏ, ਰੇਰੂ ਸਾਹਿਬ ਆਪਣੇ ਮਸਤੂਆਣੇ ਵਾਲੇ ਬਚਨ ਚਲੇ। ਸੰਤ ਬਾਬਾ ਈਸ਼ਰ ਸਿੰਘ ਜੀ ਕੋਲ ਬੈਠੇ ਸਨ, ਗੜਬਈ ਦੀ ਡਿਊਟੀ ਸੀ, ਸੇਵਾ ਚ ਹਾਜ਼ਰ ਸੀ, ਅਰਦਲੀ ਸੀ ਵੱਡਿਆਂ ਦੇ, ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ। ਬਚਨ ਕਰਨ ਲੱਗੇ ਮਹਾਂਪੁਰਸ਼, ਕਹਿਣ ਲੱਗੇ ਮਹਾਂਪੁਰਸ਼ੋ ਮੈਂ ਇਸ ਲਈ ਖੇਚਲ ਦਿੱਤੀ ਹੈ ਕਿ ਮੈਂ ਹੁਣ ਜੋ ਕੁਝ ਸੰਸਾਰ ਵਿੱਚ ਕਰਨ ਵਾਸਤੇ ਆਇਆ ਸੀ ਉਹ ਕਰ ਲਿਆ, ਸੰਪੂਰਨ ਹੋ ਗਿਆ ਕਾਰੀਆ, ਤੇ ਹੁਣ ਮੈਂ ਆਪਣੇ ਮਾਲਕ ਦੇ ਦੇਸ਼ ਨੂੰ ਜਾਣਾ। ਤੇ ਸਾਡੇ ਦੇਸ਼ ਦੀ ਇੱਕ ਪ੍ਰਥਾ ਹੈ ਕਿ ਜਦੋਂ ਕਿਸੇ ਬੀਬੀ ਨੇ ਸਹੁਰਿਆਂ ਨੂੰ ਵਿਦਾ ਹੋਣਾ ਹੋਵੇ, ਸਾਰੇ ਗਵਾਂਢ ਦੀਆਂ ਬੀਬੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਤੋਰਨ ਵੇਲੇ ਅੱਖਾਂ ਤੋਂ ਅੰਸੂ ਵਹਾਉਂਦੀਆਂ ਨੇ, ਤੇ ਤੋਰਨ ਵੇਲੇ ਵੀ ਉਹਨਾਂ ਨੂੰ ਆਪਣੀਆਂ ਸਹੇਲੀਆਂ ਨੂੰ ਪਿਆਰ ਕਰਕੇ ਉਹਨਾਂ ਨੂੰ ਛੋੜ ਕੇ ਆਪਣੇ ਪਤੀ ਦੇ ਨਾਲ ਚਲੀ ਜਾਂਦੀ ਹੈ। ਮਹਾਂਪੁਰਸ਼ੋ ਮੈਂ ਹੁਣ ਆਪਣੇ ਸਹੁਰੇ ਘਰ ਜਾਣਾ ਹੈ। ਪੁੱਛਿਆ ਤੇ ਮਹਾਂਪੁਰਸ਼ੋ ਕਦੋਂ ਕੁ ਜਾਣਾ ਹੈ? ਕਹਿਣ ਲੱਗੇ ਬਸ ਤਿਆਰੀ ਹੈ, ਸਹੇਲੀਆਂ ਨੂੰ ਮਿਲਣ ਦਾ ਹੀ ਸਮਾਂ ਸੀ, ਤੁਹਾਡੇ ਨਾਲ ਸਹੇਲਪਣਾ ਹੈ, ਸਭ ਨਾ ਸਹੁਰੇ ਬੰਝਣ ਸਭ ਮੁਕਲਾਵਨਹਾਰ, ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਕਹਿਣ ਲੱਗੇ ਮਹਾਂਪੁਰਸ਼ੋ ਮੈਂ 8 ਦਿਨ ਦਾ ਸਮਾਂ ਰਹਿੰਦਾ, ਇਹ 8 ਦਿਨ ਆਪਣੇ ਪ੍ਰੇਮੀਆਂ ਨੂੰ ਮਿਲਣਾ ਤੇ 8 ਦਿਨ ਤੋਂ ਬਾਅਦ ਮੈਂ ਸਰੀਰ ਛੋੜ ਕੇ ਗੁਰੂ ਨਾਨਕ ਦੇ ਉਹ ਸੱਚਖੰਡ ਦਰਬਾਰ ਵਿੱਚ ਪਹੁੰਚ ਜਾਣਾ। 8 ਦਿਨ ਪਹਿਲਾਂ ਮਹਾਂਪੁਰਸ਼ਾਂ ਨੇ ਦੱਸ ਦਿੱਤਾ। ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਬੋਲੇ, ਕਹਿਣ ਲੱਗੇ ਮਹਾਂਪੁਰਸ਼ੋ ਤੁਸੀਂ ਚਲੋ ਤੇ ਮੈਂ ਵੀ ਮਗਰੇ ਆਇਆ ਤੁਹਾਡੇ। ਹੈਰਾਨ ਹੋ ਗਏ ਰੇਰੂ ਸਾਹਿਬ ਵਾਲੇ, ਕਹਿਣ ਲੱਗੇ ਹੈ ਤੁਸਾਂ ਵੀ ਤਿਆਰੀ ਕਰ ਲਈ? ਕਹਿੰਦੇ ਜੀ ਬਸ ਸਭ ਤਿਆਰੀ ਹੋਈ ਪਈ ਹੈ, ਬਸ ਇੰਨਾ ਕੁ ਫਰਕ ਹੈ ਵੀ ਮੈਂ 8 ਕੁ ਦਿਨ ਬਾਅਦ ਆਊਂਗਾ, ਤੁਹਾਡੇ ਨੂੰ ਕੁਛ ਪ੍ਰਾਰਭ ਰਹਿੰਦੀ ਹੈ 8 ਕੁ ਦਿਨ ਦੀ, ਹੋਰ ਤੁਸੀਂ ਚਲੋ ਮੈਂ 8 ਦਿਨ ਬਾਅਦ ਆਵਾਂਗਾ। ਇਹ ਕੋਈ ਮਿੱਥਿਆ ਵਚਨ ਨਹੀਂ ਗੁਰੂ ਕੀ ਹਜ਼ੂਰੀ ਚ ਸੁਣਾਏ ਜਾ ਰਹੇ, ਇਹ ਕੋਈ ਕੰਨ ਰਸ ਨਹੀਂ ਹੈ ਵੀ ਤੁਹਾਨੂੰ ਪ੍ਰਭਾਵਿਤ ਕਰਕੇ ਕੋਈ ਇਨਾਮ ਲਿਆ ਜਾਣਾ। ਇਹ ਸਮਰੱਥਾ ਜਿਹੜੇ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਮਹਾਂਪੁਰਸ਼ ਨੇ, ਇਹ ਗੁਰੂ ਨਾਨਕ ਦੇ ਚਰਨਾਂ ਦੀ ਮਿਲੀ ਹੋਈ ਸ਼ਕਤੀ ਹੈ। 2 ਬ੍ਰਹਮ ਗਿਆਨੀਆਂ ਦਾ ਮਿਲਾਪ ਤੇ 2 ਬ੍ਰਹਮ ਗਿਆਨੀਆਂ ਦੇ ਬਚਨ, ਬਾਬਾ ਈਸ਼ਰ ਸਿੰਘ ਜੀ ਉਸ ਵੇਲੇ ਸੇਵਕ ਰੂਪ ਦੇ ਵਿੱਚ ਨੇ, ਦੋਨਾਂ ਮਹਾਂਪੁਰਸ਼ਾਂ ਦੇ ਵਿਚਕਾਰ ਬੈਠੇ ਹੋਏ, ਕਦੇ ਉਸ ਮਹਾਂਪੁਰਸ਼ ਦੇ ਮੂੰਹ ਵੱਲ ਦੇਖਦੇ ਹੈ, ਕਦੇ ਉਹਦੇ ਵੱਲ ਵੇਖਦੇ ਹੈ ਕਿ ਇਹ ਰੂਹਾਂ ਹੁਣ ਸੰਸਾਰ ਤੋਂ ਜਾਣ ਵਾਲੀਆਂ ਨੇ, ਕਿਵੇਂ ਸਹਿਜ ਭਾਅ ਨਾਲ ਗੱਲਾਂ ਕਰਦੇ ਨੇ। ਦੁਨੀਆਂ ਮਰਨ ਤੋਂ ਡਰਦੀ ਹੈ, ਕਬੀਰ ਜਿਸ ਮਰਨੇ ਤੇ ਜਗ ਡਰ ਹੈ, ਮੇਰੇ ਮਨ ਆਨੰਦ, ਇਹ ਆਨੰਦ ਵਿੱਚ ਗੱਲਾਂ ਕਰੀ ਜਾ ਰਹੇ ਨਾ। ਜਦੋਂ ਆਪਣੇ ਮਹਾਂਪੁਰਸ਼ਾਂ ਵੱਲ ਵੇਖਿਆ, ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਅੱਖਾਂ ਦੇ ਵਿੱਚੋਂ ਅੰਸੂ ਆ ਗਏ, ਮਸਤਵਾਣੀਆਂ ਦਾ ਜਾਣਾ ਸੁਣ ਕੇ। ਬਾਬਾ ਅਤਰ ਸਿੰਘ ਜੀ ਬੋਲੇ, ਰੇਰੂ ਸਾਹਿਬ ਵਾਲੇ ਨਾ ਮਸਤਵਾਣੇ ਵਾਲੇ, ਕਹਿੰਦੇ ਮਹਾਂਪੁਰਸ਼ੋ ਇਹ ਬਾਤ ਵਾਜਬ ਨਹੀਂ ਹੈ, ਤੁਸੀਂ ਆਪਣਾ ਜਾਣ ਦਾ ਸੰਦੇਸ਼ ਮੈਨੂੰ ਸੁਣਾਇਆ, ਮੈਂ ਅੱਖਾਂ ਚ ਪਾਣੀ ਨਹੀਂ ਭਰਿਆ। ਕਬੀਰ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਤੁਸੀਂ ਵੀ ਆਪਣੇ ਘਰ ਚੱਲੇ ਹੋ, ਮੈਂ ਆਪਣੇ ਘਰ ਚੱਲੇ ਹਾਂ, ਤੁਸੀਂ ਵੀ ਖੁਸ਼ ਹੋ, ਮੈਂ ਵੀ ਖੁਸ਼ ਹਾਂ, ਮੇਰੇ ਜਾਣ ਤੇ ਤੁਸੀਂ ਕੀ ਰੋਇਆ? ਮੈਂ ਰੋਇਆ ਤੁਹਾਡੇ ਜਾਣ ਤੇ? ਇਹ ਤਾਂ ਅਗਿਆਨੀਆਂ ਦਾ ਕੰਮ ਹੁੰਦਾ ਰੋਣ ਦਾ। ਮਹਾਂਪੁਰਸ਼ਾਂ ਨੇ ਇਸ ਹਜ਼ੂਰੀ ਪਰਨੇ ਨਾਲ ਅੱਖਾਂ ਸਾਫ਼ ਕੀਤੀਆਂ, ਗਾਲਾ ਸਾਫ਼ ਕੀਤਾ, ਕਹਿੰਦੇ ਮਹਾਂਪੁਰਸ਼ੋ ਮੈਂ ਕਿਸੇ ਹੋਰ ਕਾਰਨ ਕਰਕੇ ਰੋਇਆ ਹਾਂ, ਮੇਰੇ ਰੋਣ ਦਾ ਕਾਰਨ ਹੋ ਰਿਹਾ, ਅੰਦਰ ਇੱਕ ਪੀੜ ਉੱਠ ਖੜੀ, ਤੁਹਾਡਾ ਜਾਣਾ ਸੁਣ ਕੇ ਦਰਦ ਉੱਠ ਖੜਿਆ, ਕੌਮ ਦਾ ਦਰਦ ਉੱਠ ਖੜਿਆ, ਸਿੱਖ ਕੌਮ ਦਾ। ਗੁਰੂ ਨਾਨਕ ਦੀ ਫੁਲਵਾੜੀ ਦੇ ਫੁੱਲ ਖਿੜੇ ਹੋਏ, ਜਿਨ੍ਹਾਂ ਨੂੰ ਇੰਨਾ ਲੰਮਾ ਸਮਾਂ ਪਾਣੀ ਦੇ ਦੇ ਕੇ ਤੁਸੀਂ ਕੀਰਤਨ ਕਰਕੇ ਗੁਰੂ ਨਾਨਕ ਦੀਆਂ ਸੰਗਤਾਂ ਨੂੰ ਖੇੜੇ ਵਿੱਚ ਲਿਆਂਦਾ ਹੈ। ਮੈਂ ਤਾਂ ਇੱਕ ਅਨਪੜ੍ਹ ਗੁਰੂ ਨਾਨਕ ਦੇ ਦਰ ਦਾ ਚਾਕਰ ਸੀ, ਮੈਂ ਤਾਂ ਖੇਤੀ ਕਰਦਾ ਰਿਹਾ, ਤੁਹਾਡੇ ਕੋਲ ਕੀਰਤਨ ਦਾ ਗੁਣ ਹੈ। ਮਹਾਂਪੁਰਸ਼ੋ ਤੁਹਾਡੇ ਜਾਣ ਤੋਂ ਬਾਅਦ ਨੇਰ ਪੈ ਜਾਏਗਾ, ਐਡਾ ਕੀਰਤਨ, ਐਡੇ ਐਡੇ ਇਕੱਠ, ਐਨੀ ਜ਼ਬਾਨ ਦੀ ਬਰਕਤ, ਬੇਸਬਾਵਾਂ ਨੂੰ ਗਾਉਣ ਵਾਲੀਆਂ ਜਿਹੜੀਆਂ ਬੇਸਬਾਵਾਂ ਸੀ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸਿੰਘਣੀਆਂ ਸਜਾ ਦਿੱਤਾ, ਇਹ ਕਰਾਮਾਤ ਸੀ ਤੁਹਾਡੀ ਰਸਨ ਦੀ। ਇਸ ਲਈ ਕੌਮ ਦਾ ਦਰਦ ਉੱਠ ਖੜਿਆ, ਤੁਹਾਡੇ ਜਾਣ ਤੋਂ ਬਾਅਦ ਮੇਰੇ ਗੁਰੂ ਨਾਨਕ ਦੀ ਇਸ ਫੁਲਵਾੜੀ ਦਾ ਕੀ ਬਣੇਗਾ? ਬਸ ਇਤਨੀ ਕੁ ਗੱਲ ਸੀ ਰੋਕਦੀ। ਬਾਬਾ ਅਤਰ ਸਿੰਘ ਜੀ ਮਸਤੂ ਵਾਲਿਆਂ ਨੇ ਇਹ ਵਚਨ ਰੇਰੂ ਸਾਹਿਬ ਵਾਲਿਆਂ ਦੀ ਰਸਨਾ ਤੋਂ ਬਹੁਤ ਧਿਆਨ ਨਾਲ ਸੁਣਿਆ, ਗੰਭੀਰ ਹੋ ਕੇ ਸੁਣਿਆ ਤੇ ਹੁਣ ਇਹਦਾ ਉੱਤਰ ਦੇਣ ਲੱਗੇ। ਇਹ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜਿਓ ਤੇ ਉਹਨਾਂ ਦੇ ਜੀਵਨ ਦੀ ਕੋਈ ਨਾ ਕੋਈ ਗੱਲ ਲੜਵਨ ਕੇ ਲੈ ਕੇ ਜਾਇਓ। ਉਹ ਗੱਲ ਨਾ ਹੋ ਜਾਏ ਜਿਉਂ ਬਾਂਸ ਵਜਾਈ ਹੈ ਫੂਕ, ਫਿਰ ਕੋਈ ਲਾਭ ਨਹੀਂ ਪਹੁੰਚੇਗਾ। ਸਤਪੁਰਸ਼ ਦੇ ਜੀਵਨ ਦਾ ਪ੍ਰਭਾਵ ਕੁਛ ਨਾ ਕੁਛ ਲੈ ਕੇ ਜਾਣਾ, ਕਰਨੀ ਵਾਲੇ ਮਹਾਂਪੁਰਸ਼ਾਂ ਦਾ ਸਰੀਰ ਨਾ ਵੀ ਰਹੇ ਉਹਨਾਂ ਦੀ ਕਰਨੀ ਤਾਂ ਵੀ ਰਿਹਾ ਕਰਦੀ ਹੈ, ਉਹਨਾਂ ਦੀ ਕਰਨੀ ਦਾ ਪ੍ਰਭਾਵ ਕਦੀ ਨਹੀਂ ਜਾਂਦਾ ਸੰਸਾਰ ਚੋਂ। ਕਥਨੀ ਵਾਲਿਆਂ ਦੀ ਥੋਥੀ ਕਥਨੀ ਤਾਂ ਨਾਲ ਦੀ ਨਾਲ ਉੱਡ ਜਾਂਦੀ ਹੈ, ਉਹਨਾਂ ਵਾਸਤੇ ਦਾ ਗਿਰਦਰ ਘਬਰਾਏ ਨੇ ਇੱਕ ਬੜਾ ਸੁੰਦਰ ਵਚਨ ਕਿਹਾ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਕੇਵਲ ਮਾਲਾ ਦਿਖਾ ਦਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ, ਪਖੰਡ ਕਰਦੇ ਆ, ਇਹ ਵੀ ਚੱਕਰ ਕਾਫੀ ਚੱਲਿਆ ਹੋਇਆ। ਮਾਲਾ ਕੇਵਲ ਦਿਖਾਉਣ ਵਾਸਤੇ ਪਹਿਨਣ ਦਾ ਇੱਕ ਸ਼ਿੰਗਾਰ ਬਣ ਗਿਆ ਜਿਵੇਂ ਬੀਬੀਆਂ ਦੇ ਬਾਕੀ ਦੇ ਸ਼ਿੰਗਾਰ ਨੇ, ਤੇ ਕੁਝ ਲੋਕ ਮਾਲਾ ਚਾਰ ਚਾਰ ਪੰਜ ਪੰਜ ਪਾ ਕੇ ਪ੍ਰਭਾਵਿਤ ਕਰਨ ਲੱਗ ਪਏ, ਕਈ ਤਾਂ ਸੋਨੇ ਦੀਆਂ ਵੀ ਰੱਖਣ ਲੱਗ ਪਏ। ਜਿਹਨੇ ਭਜਨ ਕਰਨਾ ਉਹ ਸੂਤ ਦੀ ਮਾਲਾ ਤੇ ਵੀ ਕਰ ਲਏਗਾ, ਉਹਨਾਂ ਦੀ ਮਾਲਾ ਤੇ ਕਰ ਲਏਗਾ, ਜਿਹਨੇ ਨਹੀਂ ਕਰਨਾ ਉਹ ਸੋਨੇ ਦੀ ਮਾਲਾ ਤੇ ਵੀ ਨਹੀਂ ਕਰੇਗਾ। ਹਾਂ ਇਹ ਹੈ, ਕੁਛ ਬੀਬੀਆਂ ਨੂੰ ਪ੍ਰਭਾਵਿਤ ਕਰਕੇ ਇਹਨਾਂ ਦੇ ਕੋਲੋਂ ਸੋਨਾ ਸਾਨਾ ਠੱਗਣ ਵਾਸਤੇ ਵੀ ਲਿਆਓ ਮਾਲਾ ਬਣਾਉਣੀ ਹੈ, ਸੰਤਾਂ ਨੇ ਇਹ ਢੇਰ ਲਾ ਦਿੰਦੀਆਂ ਨੇ, ਬੜੀ ਇਹਨਾਂ ਦੇ ਉੱਤੇ ਬਖਸ਼ਿਸ਼ ਹੈ ਮਹਾਰਾਜ ਦੀ। ਇਸ ਲਈ ਇਹਨਾਂ ਪਖੰਡੀ ਲੋਕਾਂ ਦਾ ਕੁਝ ਦਾਅ ਲੱਗ ਜਾਂਦਾ। ਗਿਰਦਰ ਕਵਰਾ ਇਹ ਕਹਿੰਦਾ, ਮਾਲਾ ਮਨ ਸਿਉਂ ਕਹਿਤ ਹੈ ਸੁਣੋ ਦੇਵ ਜਗ ਭੂਪ। ਹੇ ਰਾਜਾ, ਮਨ ਨੂੰ ਕਿਹਾ ਤੂੰ ਰਾਜਾ ਹੈ, ਇਸ ਨਗਰੀ ਦਾ ਰਾਜਾ ਹੈ, ਨਾ ਰਾਜਾ ਬਾਲਕ ਨਗਰੀ ਕਾ ਚੀ, ਇਸ ਨਗਰੀ ਦਾ ਰਾਜਾ ਹੈ। ਮਾਲਾ ਮਨ ਸਿਉਂ ਕਹਿਤ ਹੈ ਸੁਣੋ ਦੇਵ ਜਗ ਭੂਪ, ਮੁਝ ਫੇਰੇ ਸੇ ਹੋਏ ਕਿਆ। ਆ ਜਿਹੜਾ ਮੈਨੂੰ ਫੇਰੀ ਜਾਣਾ ਕੀ ਹੋ ਜੂਗਾ ਇਹਦੇ ਨਾਲ? ਮਾਲਾ ਫਿਰੈ ਹੱਥ ਦੇ ਵਿੱਚ, ਮਾਲਾ ਫਿਰਦੀ ਹੈ, ਮਾਲਾ ਫਿਰੈ ਹੱਥ ਮੈਂ, ਜੀਭ ਫਿਰੈ ਮੁੱਖ ਮਾਹੇ, ਠੌਰ ਠੌਰ ਮਨੁਆ ਫਿਰੈ। ਇਹ ਸਿਮਰਨ ਕਤਨਾ ਹੈ, ਇਹ ਕੋਈ ਸਿਮਰਨ ਨਹੀਂ ਹੈ। ਕੌਣ ਕਹਿੰਦੇ ਨੂੰ ਸਿਮਰਨ? ਸਿਮਰਨ ਤਾਂ ਮਨ ਮੈਂ ਸਿਮਰਨ ਕਰਿਆ। ਇਹ ਵਿਚਾਰ ਵੀ ਇਤਨੀ ਕੁ ਜ਼ਰੂਰੀ ਸੀ, ਜਿੱਥੇ ਸੱਤ ਵਸਤੂ ਦਾ ਕਥਨ ਹੈ ਉਹਦੀ ਸੱਤ ਵਸਤੂ ਦਾ ਸਤਿਕਾਰ, ਉੱਥੇ ਅਸੱਤ ਵਸਤੂ ਦਾ ਖੰਡਨ ਕਰਨਾ ਵੀ ਗੁਰਮਤ ਅਨੁਸਾਰ ਹੈ। ਬੇਲੋੜਾ ਖੰਡਨ ਕਰਨ ਵਾਲਿਆਂ ਦੇ ਤਾਂ ਕੁਹਾੜਾ ਧਰਿਆ ਹੋਇਆ, ਵਾਢਾ ਧਰ ਕੇ ਵੱਢੀ ਜਾਂਦੇ ਸਾਰਿਆਂ ਨੂੰ। ਮਾਲਾ ਮਨ ਸੁਣ ਕਹਿਤ ਹੈ ਸੁਣੋ ਦੇਵ ਜਗ ਭੂਪ, ਮੁਝ ਫੇਰੇ ਸੇ ਹੋਏ ਕਿਆ। ਜਾਂ ਤੂੰ ਨਾ ਲਿਖੇ ਨਿਜ ਰੂਪ, ਤੂੰ ਨਾ ਲਿਖੇ ਨਿਜ ਰੂਪ, ਕਹਿਣੀ ਹੈ ਸਭ ਥੋਥੀ। ਜਦੋਂ ਤੂੰ ਨਿਜ ਸਰੂਪ ਨੂੰ ਨਹੀਂ ਜਾਣਿਆ, ਤੇਰੀ ਕਹਿਣ ਤਾਂ ਥੋਥੀ ਹੈ। ਤੂੰ ਨਾ ਲਿਖੇ ਨਿਜ ਰੂਪ, ਕਹਿਣੀ ਹੈ ਸਭ ਥੋਥੀ, ਕੇਵਲ ਹੈ ਬਕਵਾਸ, ਖੋਲ ਕੇ ਪੜ੍ਹੇ ਜੋ ਪੋਥੀ। ਕਹਿ ਗਿਰਦਰ ਕਬਰਾਏ, ਮੂੰਹ ਹੋਏਗਾ ਤਿਨਕਾ ਕਾਲਾ, ਹਿਰਦੇ ਜਿਨ ਕੇ ਕਪਟ ਔਰ ਹੱਥ ਸੇ ਫੇਰੇ ਮਾਲਾ। ਬਹੁਤ ਆਲਾ ਦਰਜੇ ਦੀ ਬਾਤ ਕਹੀ ਹੈ। ਜਦੋਂ ਕਰਨੀ ਤੇ ਕਥਨੀ ਇੱਕ ਨਹੀਂ ਆਪਣੀ, ਇੱਥੋਂ ਗੱਲ ਸ਼ੁਰੂ ਹੋਈ ਸੀ, ਜੋ ਕਰਨੀ ਹੋਰ ਕਥਨੀ ਹੋਰ ਹੈ। ਕਰੇ ਦੋ ਕਰਮ ਦਿਖਾਵੇ ਹੋਰ, ਪ੍ਰਵਾਨ ਨਹੀਂ ਹੈ। ਮਹਾਂਪੁਰਸ਼ਾਂ ਨੇ ਜਿਸ ਵੇਲੇ ਇਹ ਬਚਨ ਧਿਆਨ ਨਾਲ ਸੁਣ ਕੇ ਫਿਰ ਉੱਤਰ ਦੇਣ ਲੱਗੇ, ਕਹਿਣ ਲੱਗੇ, ਮਹਾਂਪੁਰਸ਼ੋ ਤੁਹਾਡੇ ਮੈਂ ਇਸ ਦਰਦ ਨੂੰ ਵਡਾਉਣ ਲੱਗਾ ਹਾਂ, ਤੁਹਾਡੇ ਇਸ ਦਰਦ ਦਾ ਦਾਰੂ ਦੇਣ ਲੱਗਾ ਹਾਂ, ਤੁਹਾਡੀ ਇਸ ਨਿਰਾਸ਼ਤਾ ਨੂੰ ਖੇੜਿਆਂ ਦੇ ਵਿੱਚ ਬਦਲਣ ਲੱਗਾ ਹਾਂ, ਪਰ ਅੱਖਾਂ ਦੇ ਅੰਸੂ ਸਾਫ ਕਰ ਲਓ। ਤੁਹਾਡੇ ਮਨ ਵਿੱਚ ਇਹ ਖਿਆਲ ਆਇਆ ਕਿ ਜਿਹੜੀਆਂ ਕੀਰਤਨ ਦੀਆਂ ਰੌਣਕਾਂ ਸਮਾਪਤ ਹੋ ਜਾਣਗੀਆਂ, ਰਾਗੀ ਸਿੰਘ ਮੁਬਾਰਕ ਹੈ ਕਰਨਗੇ ਕੀਰਤਨ, ਪਰ ਮਹਾਂਪੁਰਸ਼ਾਂ ਦੀ ਕੀਰਤਨ ਦਾ ਇੱਕ ਨਵੀਂ ਕ੍ਰਾਂਤੀ ਲੈ ਆਉਂਦੀ ਸੀ ਬਾਬਾ ਅਤਰ ਸਿੰਘ ਜੀ ਨੇ, ਮਸਤੂਆਣੇ ਵਾਲਿਆਂ ਨੇ। ਜਿੱਥੇ ਲੋਕ ਜਲਸੇ ਚ ਬੋਲੀਆਂ ਪਾਉਂਦੇ ਸੀ, ਉੱਥੇ ਉਸੇ ਭਾਅ ਤੇ ਕਹਿਣਾ, ਹੋਣਾ ਨਹੀਂ ਛਟਕਾਰਾ ਨਾਮ ਦੇ ਜਪੇ ਬਿਨਾਂ, ਉਸੇ ਭਾਅ ਤੇ ਗੁਰਮਤ ਦੀਆਂ ਗੱਲਾਂ ਸੁਣਾ ਸੁਣਾ ਕੇ ਉਹਨਾਂ ਨੂੰ ਗੁਰਮਤ ਦੀ ਧਾਰ ਨਹੀਂ ਬਣਾਇਆ ਸੀ। ਮਹਾਂਪੁਰਸ਼ਾਂ ਦਾ ਸੱਜਾ ਹੱਥ ਉੱਠਿਆ, ਉਹਨਾਂ ਦੇ ਸੇਵਕ ਦੀ ਪਿੱਠ ਦੇ ਉੱਤੇ ਰੱਖ ਕੇ ਕਹਿਣ ਲੱਗੇ, ਕਹਿੰਦੇ ਸੰਤ ਜੀ, ਮੇਰੇ ਪਿੱਛੇ ਤੇ ਕੀਰਤਨ ਦੀਆਂ ਰੌਣਕਾਂ, ਆ ਤੇਰਾ ਸੇਵਕ ਈਸ਼ਵਰ ਸਿੰਘ ਲਾਏਗਾ। ਪਿੱਠ ਤੇ ਹੱਥ ਰੱਖ ਦਿੱਤਾ ਸੰਤ ਮਹਾਰਾਜ ਦੇ। ਦੂਸਰੀ ਅਸੀਸ, ਬ੍ਰਹਮ ਗਿਆਨੀ ਦਾ ਥਾਪੜਾ, ਸਾਧ ਕੇ ਸੰਗ ਨਹੀਂ ਕੁਛ ਘਾਲ, ਦਰਸ਼ਨ ਭੇਟ ਤੋ ਹੋਤ ਨਿਹਾਲ,